ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ। ਤੀਜੇ ਪਾਤਸ਼ਾਹ ਨੇ ਇਹ ਬਹੁਤ ਜ਼ਿਆਦਾ ਜ਼ੋਰ ਦਿੱਤਾ ਇਸ ਗੱਲ 'ਤੇ ਕਿ ਸਰੀਰ ਅੰਦਰ ਜੋਤ ਹੈ ਭਾਈ, ਜੋਤ ਨੂੰ ਦੇਖੋ। ਫਿਰ ਤੀਜੇ ਪਾਤਸ਼ਾਹ ਨੇ ਦਸਮ ਦੁਆਰ ਬਾਰੇ ਕਾਫੀ ਜ਼ਿਕਰ ਕੀਤਾ ਮਹਾਰਾਜ ਦੇ ਸ਼ਬਦਾਂ ਵਿੱਚ, ਆਨੰਦ ਸਾਹਿਬ ਵਿੱਚ ਵੀ ਕਾਫੀ ਜ਼ਿਕਰ ਆਇਆ ਇਹਨਾਂ ਚੀਜ਼ਾਂ ਦਾ। ਇੱਥੇ ਵੀ ਹੁਣ ਸਤਿਗੁਰੂ ਫਰਮਾਉਂਦੇ ਨੇ ਇੱਕ ਜੋਤੀ ਪਰਮਾਤਮਾ ਦੀ ਸਾਰੇ ਸਰੀਰਾਂ ਦੇ ਵਿੱਚ ਜੋਤ ਹੈ, ਏਕਾ ਜੋਤ ਜੋਤ ਹੈ ਸਰੀਰਾ। ਕਹਿੰਦੇ ਸਾਰਿਆਂ ਵਿੱਚ ਜੋਤ ਸੱਤਾ ਹੈ ਉਹਦੀ, ਜੋਤ ਕਰਕੇ ਹੀ ਆਪਾਂ ਬੋਲਦੇ ਹਾਂ, ਜੋਤ ਕਰਕੇ ਹੀ ਆਪਾਂ ਦੇਖਦੇ ਸੁਣਦੇ ਹਾਂ, ਸਾਰਾ ਕੁਛ ਜੋਤ ਕਰਕੇ ਹੀ ਹੈ। ਸ਼ਬਦ ਦਿਖਾਏ ਸਤਿਗੁਰ ਪੂਰਾ, ਪੂਰੇ ਸਤਿਗੁਰ ਆਪਣੇ ਉਪਦੇਸ਼ ਨਾਲ ਫਿਰ ਜੋਤੀ ਪਰਮਾਤਮਾ ਨੂੰ, ਜਗਿਆਸੂ ਨੂੰ, ਗੁਰਸਿੱਖ ਨੂੰ ਦਿਖਾਉਂਦੇ ਨੇ। ਕਹਿੰਦੇ ਅਭਿਆਸ ਕਰ, ਬਾਣੀ ਦੇ ਅੰਦਰ ਸੱਤਾ ਹੈ, ਤਾਕਤ ਹੈ। ਬਾਣੀ ਜਿਹੜੀ ਹੈ ਬਹੁਤ ਵੱਡੀ ਬਖਸ਼ਿਸ਼ ਹੈ ਸਾਨੂੰ, ਜਿਉਂ ਜਿਉਂ ਬਾਣੀ ਪੜ੍ਹਦੇ ਹਾਂ ਇਹਦੇ ਨਾਲ ਤਿਉਂ ਤਿਉਂ ਕਿਰਪਾ ਹੋਈ ਜਾਂਦੀ ਹੈ। ਸ਼ਬਦ ਦੀ ਇਸ ਮਹਿਮਾ ਨੂੰ ਕਦੇ ਕੋਈ ਆਮ ਬੰਦਾ ਨਹੀਂ ਸਮਝ ਸਕਿਆ ਕਿ ਸ਼ਬਦ ਦੀ ਮਹਿਮਾ ਹੈ ਕੀ। ਕਹਿੰਦੇ ਉਹੀ ਬਾਣੀ ਰੋਜ਼ ਪੜ੍ਹੀ ਜਾਓ, ਉਹੀ ਪਾਠ ਕਰੀ ਜਾਓ, ਇਹ ਕੋਈ ਆਮ ਬੰਦੇ ਲਿਖੀ ਹੋਈ ਕਵਿਤਾ ਨਹੀਂ ਹੈ, ਇਹ ਬਾਣੀ ਹੈ, ਬਾਣੀ ਜਾਗਰਤ। ਜਿਵੇਂ ਸੋ ਸੁਪਰੀਮ ਕੋਰਟ ਨੇ ਹਿੰਦੁਸਤਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਗ ਦੀ ਜੋਤ ਮੰਨਿਆ। ਜੱਜ ਨੇ ਫੈਸਲਾ ਤਾਂ, ਤਿੰਨ ਬੈਂਚ, ਤਿੰਨ ਜਾਣੇ ਬੈਠੇ ਸੀ ਬੈਂਚ 'ਤੇ, ਉਹਨਾਂ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗ ਦੀ ਜੋਤ ਹੈ। ਜਿੱਥੇ ਵੀ ਡੇਰੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਨੇ, ਉਹ ਇੱਕ ਵਿਅਕਤੀਗਤ ਦੇ ਤੌਰ 'ਤੇ ਜਾਣਨੇ ਚਾਹੀਦੇ ਕਿ ਸਤਿਗੁਰੂ ਜਾਗਦੇ ਨੇ, ਸਤਿਗੁਰੂ ਜਾਗਰਤ ਨੇ। ਇੰਨਾ ਵੱਡਾ ਇਤਿਹਾਸਕ ਫੈਸਲਾ ਹੋਇਆ, ਇਹ ਕਿਹਨੇ ਕਰਵਾਇਆ? ਜਿਹੜੀ ਜਾਗਦੀ ਜੋਤ ਉਹਨਾਂ ਦੇ ਅੰਦਰ ਬੈਠੀ, ਉਹਨੇ ਫੈਸਲਾ ਕਰਵਾ ਦਿੱਤਾ ਹੈ। ਸਤਿਗੁਰੂ ਜੀ ਫਿਰ ਸ਼ਬਦ ਦੇ ਰਾਹੀਂ ਉਪਦੇਸ਼ ਕਰਕੇ, ਸ਼ਬਦ ਦਾ ਜਾਪ ਕਰਵਾ ਕੇ ਉਹ ਜੋਤ ਸਰੀਰ ਦੇ ਅੰਦਰ ਦਿਖਾ ਦਿੰਦੇ ਨੇ। ਮਹਾਰਾਜ ਜੋਤ ਸਰੀਰ ਦੇ ਅੰਦਰ ਹੈ, ਤੁਸੀਂ ਸਾਰਿਆਂ ਨੂੰ ਕਿਉਂ ਨਹੀਂ ਦਿਖਾਉਂਦੇ ਹੋ? ਜਾਂ ਮਹਾਰਾਜ ਇਹ ਸਾਰਿਆਂ ਨੂੰ ਕਿਉਂ ਨਹੀਂ ਦਿਖਦੀ ਜਦ ਸਰੀਰ ਦੇ ਵਿੱਚ ਜੋਤ ਹੈ? ਸਤਿਗੁਰੂ ਅਮਰਦਾਸ ਜੀ ਕਹਿਣ ਲੱਗੇ, ਆਪੇ ਫਰਕ ਕੀ ਤੋਨ ਕਟ ਅੰਤਰ, ਆਪੇ ਬਣਤ ਬਣਾਵਣਿਆ। ਕਹਿੰਦੇ ਉਹਦੀ ਖੇਡ ਹੀ ਆ ਅਸਲ ਵਿੱਚ, ਸਾਰਿਆਂ ਵਿੱਚ ਜੋਤ ਭਾਵੇਂ ਇੱਕੋ ਹੀ ਹੈ, ਪਰ ਸਾਰੇ ਸਰੀਰਾਂ ਦੀ ਬਣਾਵਟ ਅੰਦਰ ਕੋਈ ਨਾ ਕੋਈ ਫਰਕ ਕੀਤਾ ਹੋਇਆ, ਅੰਤਰਾ ਪਾ ਛੱਡਿਆ ਵਿੱਚ। ਫਿਰ ਸਰੀਰ ਕੋਈ ਲੰਬੀ ਚੌੜੀ ਮਧਰੀ ਆਦਿਕ ਭੇਦ ਸੇ, ਜਾਂ ਕੋਈ ਜੜ ਜੰਗਮ ਆਦਿਕ ਭੇਦ ਨਾਲ, ਜਾਂ ਦਸਤਾਰ ਗੁਫਤਾਰ ਰਫਤਾਰ ਆਦਿਕ ਭੇਦ ਨਾਲ ਫਰਕ ਕੀਤਾ ਹੋਇਆ, ਉਹ ਆਪ ਹੀ ਸਾਰੀਆਂ ਬਣਤਰਾਂ ਨੂੰ ਬਣਾਉਣ ਵਾਲਾ ਪਰਮਾਤਮਾ। ਆਪੇ ਫਰਕ ਹੁੰਦਾ, ਆਪੇ ਫਰਕ ਪਾ ਦਿੱਤਾ ਅੰਦਰ, ਜੀਵ ਈਸ਼ ਦਾ ਫਰਕ ਪਾ ਤਾ ਘੱਟ ਹਿਰਦੇ ਦੇ ਅੰਦਰ। ਹੁਣ ਫਰਕ ਪਾ ਤਾ, ਆਪਣੇ ਅੰਦਰ ਜੋਤ ਵੀ ਰੱਖੀ ਹੋਈ ਹੈ ਅਤੇ ਫਰਕ ਜਿਹਾ ਵੀ ਪਾਇਆ ਹੋਇਆ, ਅਤੇ ਬੰਦਾ ਵਿਚਾਰਾ ਬੈਠਾ ਸੋਚਦਾ ਰਹਿੰਦਾ, ਪਰਮਾਤਮਾ ਇਹਨਾਂ ਨੂੰ ਦੇਖ ਕੇ ਹੱਸਦਾ ਰਹਿੰਦਾ ਵੀ ਮੈਂ ਦੇਖੋ ਫਰਕ ਪਾ ਤਾ, ਜ਼ੋਰ ਲਾ ਰਿਹਾ, ਲਾਉਂਦਾ ਹੈ ਜ਼ੋਰ, ਲਾਉਣ ਦੇ ਕੋਈ ਨਹੀਂ, ਜ਼ੋਰ ਲਾਉਂਦਾ ਹੈ, ਜੇ ਹਉਮੈ ਕਰ ਗਿਆ ਤਾਂ ਗਿਆ, ਜੇ ਹੋਰ ਕਰ ਗਿਆ ਤਾਂ ਗਿਆ। ਆਪੇ ਫਰਕ ਕੀ ਤੋਨ ਘੱਟ ਅੰਤਰ, ਹੁਣ ਜਦੋਂ ਜੀਵ ਬੇਨਤੀਆਂ ਕਰ ਕਰ ਡਿੱਗ ਪੈਂਦਾ, ਲੰਮਾ ਪੈ ਜਾਂਦਾ, ਇਹ ਵਾਹਿਗੁਰੂ ਤੂੰ ਆਪ ਹੀ ਕਿਰਪਾ ਕਰੋ, ਮਹਾਰਾਜ ਅਸੀਂ ਤਾਂ ਬਹੁਤ ਜ਼ੋਰ ਲਾ ਲਿਆ, ਆਪੇ ਬਣਤ ਬਣਾ ਬਣਿਆ, ਫਿਰ ਆਪ ਹੀ ਬਣਤਰ ਬਣਾ ਦਿੰਦਾ ਮਿਲਾਪ ਦੀ। ਬਣਤਰ ਕਿਵੇਂ ਮਿਲਾਉਂਦਾ? ਸਤਿਗੁਰੂ ਕੋਲ ਲੈ ਜਾਂਦੇ ਨੇ, ਆਪ ਪ੍ਰੇਰਨਾ ਦੇ ਕੇ ਕਹਿੰਦੇ ਜੀ ਇਹਨੇ ਬੰਦੇ ਨੇ ਬੜਾ ਜ਼ੋਰ ਲਾਇਆ, ਤੁਸੀਂ ਕਰ ਦਿਓ ਕਿਰਪਾ, ਤੁਹਾਨੂੰ ਅਥਾਰਟੀ ਗੁਰੂ ਨਾਨਕ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਸਤਿਗੁਰੂ ਜੀ ਅੰਦਰਲੇ ਫਰਕ ਨੂੰ ਕੱਢ ਦਿੰਦੇ ਨੇ। ਜਦੋਂ ਸਿਰ ਦੇ ਉੱਤੇ ਹੱਥ ਰੱਖਿਆ, ਉਹ ਜੀ ਭਾਵ ਮੁਕਾਤਾ, ਹਉਮੈ ਦੂਰ ਕੀਤੀ, ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਉਹ ਇੱਕੋ ਹੀ ਹੋ ਗਿਆ ਹੈ। ਅੱਛਾ ਇਹ ਗੱਲ ਸੀ, ਮਹਾਰਾਜ ਕਹਿੰਦੇ ਤੂੰ ਤਾਂ ਬੜਾ ਜ਼ੋਰ ਲਾਉਂਦਾ ਸੀ, ਸਤਿਗੁਰੂ ਦਾ ਆਸਰਾ ਲੈ ਲੈਂਦਾ ਵਿੱਚ, ਜੇ ਸਤਿਗੁਰੂ ਜੀ ਕਿਰਪਾ ਕਰ ਦੇਣ, ਜੋਤ ਨੂੰ ਜੋਤ ਮਿਲਦਿਆਂ ਦੇਰ ਨਹੀਂ ਲੱਗਦੀ, ਜੇ ਆਪਣੀ ਹਉਮੈ ਵਿੱਚ ਆ ਕੇ ਹੀ ਕਰਦਾ, ਮੈਂ ਕਰ ਦਿਆਂਗਾ, ਮੈਂ ਇੰਨੇ ਪਾਠ ਫਿਰ ਮੈਂ ਕਰ ਦਿਆਂਗਾ, ਉਹ ਨਹੀਂ ਬਣਨਾ ਕੁਛ। ਵੈਸੇ ਸਿੱਧੀ ਹੀ ਕਿਰਪਾ ਮੰਗ ਲਓ। ਜਦੋਂ ਅੱਕ ਥੱਕ ਕੇ ਡਿੱਗ ਜਾਂਦਾ, ਫਿਰ ਕਹਿੰਦਾ ਮਹਾਰਾਜ ਕਿਰਪਾ ਕਰੋ। ਕਹਿੰਦੇ ਤੂੰ ਪਹਿਲਾਂ ਹੀ ਕਹਿ ਦਿੰਦਾ 20 ਸਾਲ ਤੋਂ ਕਿਹਾ ਨਹੀਂ ਇਹ, ਕਿਰਪਾ ਕਰੋ, ਪਹਿਲਾਂ ਤੂੰ ਆਪਣੀ ਭਗਤੀ ਸੇਵਾ 'ਤੇ ਹੀ ਮਾਣ ਕਰਦਾ ਰਿਹਾ। ਓ ਵਾਰੀ ਜੀ ਓ ਵਾਰੀ ਹਰ ਸੱਚੇ ਕੇ ਗੁਣ ਗਾ ਬਣਿਆ, ਮੈਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਵਾਂ ਜਿਹੜੇ ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੇ ਨੇ। ਬਾਜ ਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾਵਣਿਆ ਰਹਾਉ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਨੇ ਕਿ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਸਤਿਗੁਰੂ ਤੋਂ ਬਾਜ ਤੋਂ ਭਾਵ ਹੁੰਦਾ ਬਿਨਾਂ ਕੋਈ ਵੀ ਸਹਿਜ ਹੁੰਦਾ ਗਿਆਨ ਨੂੰ ਪ੍ਰਾਪਤ ਨਹੀਂ ਕਰ ਸਕਦਾ। ਸਤਿਗੁਰੂ ਹੀ ਗਿਆਨ ਦਿੰਦੇ ਨੇ, ਸਤਿਗੁਰੂ ਹੀ ਗਿਆਨ ਦੇਣਗੇ, ਸਤਿਗੁਰੂ ਹੀ ਅੱਗੇ ਨੂੰ ਗਿਆਨ ਦੇਣਗੇ। ਪਿੱਛੇ ਵੀ ਸਤਿਗੁਰਾਂ ਨੇ ਗਿਆਨ ਦਿੱਤਾ ਹੈ, ਅੱਜ ਵੀ ਸਤਿਗੁਰੂ ਗਿਆਨ ਦੇ ਰਹੇ ਨੇ। ਸਤਿਗੁਰੂ ਤੋਂ ਬਿਨਾਂ ਕੋਈ ਬਖਸ਼ਿਸ਼ ਨਹੀਂ ਕਰਦਾ। ਇਹ ਇੱਥੇ ਇੱਥੇ ਸਾਰੇ ਜਾਣੇ ਤੁਹਾਨੂੰ ਦਿਖਾਵਾ ਕਰਦੇ, ਸਾਰੇ ਜਾਣੇ ਹੀ ਬਹੁਤ ਦੇਖੇ ਹੈ। ਅਤੇ ਪਰਲੋਕ ਵਿੱਚ ਇਹਨਾਂ ਨੂੰ ਪੁੱਛੋ ਸੱਚਖੰਡ ਦਾ ਦਰਵਾਜ਼ਾ ਗਾਹਾਂ ਹੋ ਕੇ ਤਾਂ ਦਿਖਾਉਣ ਮਾੜਾ ਜਿਹਾ, ਉੱਥੇ ਨਹੀਂ ਵੜਨ ਦਿੰਦੇ ਅਗਲੇ। ਉਹ ਇਹੋ ਜਿਹੇ ਕਹਿੰਦੇ ਕਈ ਪਖੰਡੀ ਫਿਰਦੇ ਨੇ, ਐਵੇਂ ਉੱਥੇ ਰੌਲਾ ਪੈ। ਪਹਿਲਾਂ ਤਾਂ ਉਹ ਦੂਰ ਰਹੀ ਜਨ ਅਤੇ ਉਹ ਬਾਟ ਉੱਥੇ ਤੱਕ ਤਾਂ ਜਾਂਦੇ ਹੀ ਨਹੀਂ, ਰੱਬ ਦੇ ਪਿਆਰੇ ਚਲੇ ਜਾਂਦੇ ਨੇ। ਜਮਦੂਤ ਜਿਹੜੇ ਨੇ ਉਹ ਤਾਂ ਉਰੇ ਉਰੇ, ਸਾਰੀਆਂ ਚੀਜ਼ਾਂ ਉਰੇ ਉਰੇ ਨੇ। ਤਾਂ ਮਹਾਰਾਜ ਕਹਿੰਦੇ ਗੁਰਮੁਖ ਸਹਿਜ ਪਦ ਵਿੱਚ ਸਮਾਏ ਹੋਏ ਨੇ। ਬ੍ਰਹਮ ਗਿਆਨ ਸਿਰਫ ਸਤਿਗੁਰੂ ਦਿੰਦੇ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਜਿਹੜੀ ਹੁੰਦੀ ਇੱਕ ਜੀਵ ਭਾਵ ਹੁੰਦਾ ਲੋਕਾਂ ਦੇ ਅੰਦਰ, ਇੱਕ ਜੀਵ ਭਾਵ ਹਉਮੈ ਤੋਂ ਪਰੇ ਹੁੰਦੇ ਨੇ। ਕਈ ਲੋਕਾਂ ਨੇ ਥੋੜੀਆਂ ਥੋੜੀਆਂ ਇਹ ਰਾਇਆਂ ਬਣਾਈਆਂ ਹੁੰਦੀਆਂ ਕਿ ਆਪਾਂ ਕੁਛ ਕੁ ਪ੍ਰਾਪਤੀ ਕਰਕੇ ਦੁਨੀਆਂ ਨੂੰ ਠੱਗੀਏ। ਇਸ ਤਰ੍ਹਾਂ ਫਿਰ ਠੱਗਣ ਵੱਲ ਚੱਲ ਪੈਂਦੇ ਨੇ। ਉਹਨਾਂ ਨੇ ਬੜੇ ਬੜੇ ਸਾਧਨ ਬਣਾਏ ਹੁੰਦੇ ਨੇ ਲੋਕਾਂ ਨੂੰ ਠੱਗਣ ਦੇ, ਪੈਸੇ ਇਕੱਠੇ ਕਰਨ ਦੇ। ਪਰ ਜਿਹੜੇ ਐਸੇ ਲੋਕ ਨੇ ਸੰਸਾਰ ਅੰਦਰੋਂ ਦੁਨੀਆਂ ਨੂੰ ਗੁੰਮਰਾਹ ਕਰਦੇ ਨੇ, ਇਹ ਵੀ ਵਾਹਿਗੁਰੂ ਦੀ ਲੀਲਾ ਹੀ ਹੈ। ਕਹਿੰਦੇ ਸਾਰਿਆਂ ਨੂੰ ਤਾਂ ਮੈਂ ਮਿਲਦਾ ਨਹੀਂ, ਭਾਗਾਂ ਵਾਲਿਆਂ ਨੂੰ ਵੀ ਪ੍ਰਾਪਤ ਹੁੰਦਾ। ਤੂੰ ਆਪੇ ਸੋਹ ਹੈ, ਆਪੇ ਜਗ ਮੋਹ ਹੈ, ਤੂੰ ਆਪੇ ਨਦਰੇ ਜਗਤ ਪੁਰੋ ਹੈ। ਇਹ ਵਾਹਿਗੁਰੂ ਤੁਸੀਂ ਆਪ ਹੀ ਸਾਰੇ ਸੋਭਨੀਕ ਹੋ ਰਹੇ ਹੋ, ਵਿਆਪਕ ਹੋ ਰਹੇ ਹੋ, ਤੁਸੀਂ ਆਪ ਹੀ ਮਾਇਆ ਦੁਆਰਾ ਸਾਰੇ ਜਗਤ ਨੂੰ ਮੋਹ ਰਹੇ ਹੋ। ਇਹ ਨਦਰੀ ਪਰਮੇਸ਼ਰ ਜੀ ਤੂੰ ਆਪੇ ਨਦਰੀ ਜਗਤ ਪ੍ਰੋਵ ਹੈ, ਇਹ ਨਦਰੀ ਵਾਹਿਗੁਰੂ ਤੂੰ ਆਪ ਹੀ ਸਾਰੇ ਜਗਤ ਨੂੰ ਚੇਤਨ ਸੱਤਾ ਰੂਪ ਸੂਤ ਵਿੱਚ ਵੀ ਪਰੋ ਕੇ ਰੱਖਿਆ। ਨਾਲੇ ਤਾਂ ਹਰੇਕ ਅੰਦਰ ਜੋਤ ਵੀ ਪਾਈ ਹੋਈ ਹੈ, ਨਾਲੇ ਹਰੇਕ ਅੰਦਰ ਹਉਮੈ ਵੀ ਪਾਈ ਹੋਈ ਹੈ, ਨਾਲੇ ਤੁਸੀਂ ਮਾਇਆ ਵੀ ਪਾ ਕੇ ਰੱਖੀ ਹੋਈ ਹੈ ਜੀਵ 'ਤੇ, ਜੀਵ ਨੂੰ ਸੋਝੀ ਵੀ ਨਹੀਂ ਪੈਦਾ ਹੋਣ ਦਿੰਦੇ। ਕਹਿੰਦੇ ਮੇਰੀ ਖੇਡ ਹੈ, ਮੈਂ ਖੇਡ ਰਿਹਾ ਬਸ, ਮੇਰਾ ਜੀ ਕਰੇ ਮੈਂ ਖਿਡੌਣੇ ਰੱਖ ਕੇ ਨਿਆਣੇ ਖੇਡਦੇ, ਜਿਵੇਂ ਇਹ ਪਰਮਾਤਮਾ ਸਾਨੂੰ ਕਠਪੁਤਲੀਆਂ ਬਣਾ ਕੇ ਖੇਡਦੇ ਰਹਿੰਦੇ ਨੇ। ਤੂੰ ਆਪੇ ਦੁੱਖ ਸੁੱਖ ਦੇਵ ਹੈ ਕਰਤੇ, ਗੁਰਮੁਖ ਹਰ ਦੇ ਖਾ ਬਣਿਆ। ਇਹ ਕਰਤੇ ਪੁਰਖ ਜੀ ਤੁਸੀਂ ਆਪ ਹੀ ਕਰਮਾਂ ਅਨੁਸਾਰ ਦੁੱਖ ਸੁੱਖ ਦਿੰਦੇ ਹੋ ਜੀਵਾਂ ਨੂੰ, ਅਤੇ ਇਹ ਹਰੀ ਵਾਹਿਗੁਰੂ ਜੀ ਆਪਣਾ ਸਰੂਪ ਗੁਰਮੁਖਾਂ ਨੂੰ ਵਿਖਾ ਦਿੰਦੇ ਹੋ, ਦੁੱਖ ਸੁੱਖ ਵੀ ਦਿੰਦੇ ਹੋ ਜੀਵਾਂ ਨੂੰ ਕਰਮਾਂ ਅਨੁਸਾਰ, ਅਤੇ ਗੁਰਮੁਖਾਂ ਨੂੰ ਆਪਣਾ ਸਰੂਪ ਦ੍ਰਿਸ਼ਟੀ 'ਚ ਲਿਆਉਂਦੇ ਹੋ। ਆਹ ਖੜੇ ਹੈ ਅਸਤ ਕੋਲੇ ਹੀ ਸੀਗੇ, ਕਦੇ ਗਏ ਉੱਦਾਂ ਹੀ ਵਹਿਮ ਕਰੀ ਜਾਂਦੇ ਹੋ ਕਿਤੇ ਗਏ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਬੜੀਆਂ ਡੂੰਘੀਆਂ ਮਹਾਰਾਜ ਦੇ ਬਚਨ ਹੁੰਦੇ ਨੇ, ਕਿਤੇ ਗਏ ਤਾਂ ਹੁੰਦੇ ਹੀ ਨਹੀਂ। ਇਹ ਫਿਰ ਗਏ ਕਿਵੇਂ ਲੱਗਦੇ ਨੇ? ਕਹਿੰਦੇ ਆਪਾਂ ਨੂੰ ਭੁਲੇਖਾ ਉੱਦਾਂ ਹੀ ਪਾ ਦਿੰਦੇ ਨੇ, ਮੈਂ ਗਿਆ ਹੁਣ, ਪਰ ਹਾਜ਼ਰ ਨਾਜ਼ਰ ਸਤਿਗੁਰੂ ਹਮੇਸ਼ਾ ਕੋਲ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਇਹ ਕਰਤਾ ਪੁਰਖ ਤੁਸੀਂ ਆਪ ਹੀ ਸਾਰਾ ਕੁਛ ਕਰਦੇ ਕਰਾਉਣ ਵਾਲੇ ਹੋ, ਬੈਠੇ ਤਾਂ ਆਪ ਹੀ ਹੋ, ਤੁਸੀਂ ਆਪ ਹੀ ਉਤਪਤੀ ਕਰਦੇ ਹੋ, ਆਪ ਹੀ ਕਰਮ ਕਰਾਉਂਦੇ ਹੋ, ਆਪ ਹੀ ਫਲ ਦੇਣਾ ਕਰਦੇ ਹੋ, ਤੁਸੀਂ ਆਪ ਹੀ ਗੁਰਾਂ ਦੇ ਉਪਦੇਸ਼ ਨੂੰ ਜਗਿਆਸੂ ਦੇ ਮਨ 'ਚ ਵਸਾਉਣਾ ਕਰਦੇ ਹੋ। ਜੇ ਤੁਹਾਡੀ ਕਿਰਪਾ ਹੋਵੇ ਤਾਂ ਉਪਦੇਸ਼ ਰੋਜ਼ ਕਥਾ ਨਹੀਂ ਸੁਣਨੀ ਪੈਂਦੀ, ਇੱਕੋ ਦਿਨ ਹੀ ਅੰਦਰ ਚਲੀ ਜਾਣੀ ਹੈ ਜੇ ਤੁਹਾਡੀ ਕਿਰਪਾ ਹੋਵੇ। ਨਾ ਹੋਵੇ ਤਾਂ ਬਹੁਤ ਚਿਰ ਸੁਣਦਾ ਹੀ ਰਹਿੰਦਾ। ਉਹ ਕਹਿੰਦਾ ਮੇਰੀ ਸਮਝ ਨਹੀਂ ਲੱਗੀ, ਅੰਦਰ ਹੀ ਮਨ ਦੇ ਅੰਦਰ ਨਹੀਂ ਜਾਂਦੀ ਫਿਰ ਚੀਜ਼। ਪਰ ਜੇ ਕਿਰਪਾ ਹੋ ਜਾਵੇ ਤਾਂ ਇੱਕੋ ਦਿਨ ਵਿੱਚ ਸਾਰੀਆਂ ਪੰਗਤੀਆਂ ਹਿਰਦੇ 'ਚ ਵੱਸ ਕੇ ਕਿਰਪਾ ਹੋ ਜਾਂਦੀ ਹੈ। ਇੱਕ ਪੰਗਤੀ ਵਸਾ ਦੇਣ, ਇੱਕ ਅੱਖਰ ਹਰ ਮਨ ਬਸ, ਨਾਨਕ ਹੋਤ ਨਿਹਾਲ। ਸਬਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾ ਬਣਿਆ। ਗੁਰਾਂ ਦੇ ਉਪਦੇਸ਼ ਦੁਆਰਾ ਹੀ ਨਾਮ ਅੰਮ੍ਰਿਤ ਬਾਣੀ ਉਪਜੈ ਤੋਂ ਭਾਵ ਪ੍ਰਗਟ ਹੁੰਦੀ ਹੈ। ਗੁਰਾਂ ਦੇ ਉਪਦੇਸ਼ ਕਰਕੇ ਤੂੰ ਆਪ ਹੀ ਇਹ ਵਾਹਿਗੁਰੂ ਗੁਰਮੁਖਾਂ ਨੂੰ ਨਾਮ ਅੰਮ੍ਰਿਤ ਬਾਣੀ ਆਖ ਕੇ ਸੁਣਾਉਂਦਾ। ਬਾਣੀ ਸੁਣਾਉਣ ਵਾਲਾ ਵੀ ਹੋਰ ਕਿਹੜਾ? ਇੱਕ ਜੇ ਉੱਚੀ ਬਿਰਤੀ ਚਲੇ ਜਾਈਏ ਕਿ ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਜੇ ਦੇਖੀਏ ਜੋਤ ਤਾਂ ਸਾਰਿਆਂ ਵਿੱਚ ਹੀ ਹੈ, ਅਤੇ ਆਪ ਹੀ ਵੱਸ ਕੇ ਕਰਾ ਕੇ ਕਥਾ, ਆਪ ਹੀ ਹਿਰਦੇ 'ਚ ਦੂਜੇ ਦੇ ਵੱਸ ਕੇ, ਉੱਥੇ ਵੀ ਆਪ ਹੀ ਕਨੈਕਸ਼ਨ ਕਰਨ ਵਾਲਾ ਤੂੰ ਆਪ ਹੀ ਹੈ। ਜੇ ਚਾਹੇ ਤਾਂ ਇੱਕ ਸਕਿੰਟ 'ਚ ਪ੍ਰਕਾਸ਼ ਹੋ ਜਾਵੇ, ਜੀਵ ਦੇਖਦਾ ਹੀ ਰਹਿ ਜਾਂਦਾ ਕੀ ਹੋ ਗਿਆ। ਮੈਂ ਤਾਂ ਆਖਿਆ ਕਈ ਸਾਲ ਲੱਗਣਗੇ, ਨਹੀਂ ਸਾਲ ਨਹੀਂ ਲੱਗਦੇ, ਇਹ ਤਾਂ ਉਹਨਾਂ ਦੀ ਮਰਜ਼ੀ ਹੈ, ਉਹਨਾਂ ਦੀ ਖੇਡ ਹੈ ਕਿ ਜੀਵ ਉੱਤੇ ਕਦੋਂ ਕਿਰਪਾ ਕਰਦੇ ਨੇ ਤੇ ਪ੍ਰਮਾਤਮਾ ਜਾਣ, ਆਪ ਹੀ ਜਾਣੇ ਉਹ। ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ, ਤੁਹਾਡੇ ਉਪਦੇਸ਼ ਦੁਆਰਾ ਨਾਮ ਅੰਮ੍ਰਿਤ ਬਾਣੀ ਪ੍ਰਗਟ ਹੁੰਦੀ ਹੈ। ਸਾਰੀ ਦੁਨੀਆਂ 'ਚ ਬਾਣੀ ਪ੍ਰਗਟ ਕੀਤੀ ਆਪ ਨੇ, ਹਿਰਦੇ ਅੰਦਰ ਬਾਣੀ ਪ੍ਰਗਟ ਹੁੰਦੀ ਹੈ, ਮੱਧਮਾ ਪਸੰਤੀ ਪਰਾ ਬਾਣੀ ਪ੍ਰਗਟ ਹੁੰਦੀ ਹੈ। ਹਿਰਦੇ ਦੇ ਅੰਦਰ ਆਪੇ ਬਾਣੀ ਦੀਆਂ ਤੁਕਾਂ ਪ੍ਰਾਰੰਭ ਹੋ ਜਾਂਦੀਆਂ ਆਉਣੀਆਂ, ਆਪਣੇ ਆਪ ਹੀ ਕਿਰਪਾ ਹੁੰਦੀ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਤੁਸੀਂ ਆਪ ਹੀ ਸਾਰਿਆਂ ਦੇ ਕਰਤੇ ਹੋ, ਆਪ ਹੀ ਪਦਾਰਥਾਂ ਦੇ ਭੋਗਣ ਵਾਲੇ ਹੋ। ਸੋ ਜਿਹਦੇ ਸੰਸਾਰਕ ਬੰਧਨਾਂ ਨੂੰ ਤੁਸੀਂ ਆਪ ਤੋੜਦੇ ਹੋ, ਸਦਾ ਹੀ ਮੁਕਤ ਰੂਪ ਹੋ ਜਾਂਦਾ ਹੈ। ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲੱਖ ਲਖਾਵਣਿਆ। ਹੇ ਸੱਚੇ ਵਾਹਿਗੁਰੂ, ਤੁਸੀਂ ਆਪ ਹੀ ਸਦਾ ਮੁਕਤ ਰੂਪ ਹੋ ਅਤੇ ਤੁਸੀਂ ਆਪ ਹੀ ਆਪਣੇ ਅਲੱਖ ਸਰੂਪ ਨੂੰ ਜਣਾਉਣ ਵਾਲੇ ਹੋ। ਲਖਾਵਣਿਆਂ ਤੋਂ ਭਾਵ ਜਣਾ ਦਿੰਦਾ, ਲਖਾ ਦਿੰਦਾ। ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗਤ ਉਪਾਇਆ। ਤੁਸੀਂ ਆਪ ਹੀ ਮਾਇਆ ਰੂਪ ਹੋ। ਮਾਇਆ ਕਿਹੜਾ ਕਿਤੋਂ ਹੋਰ ਆਈ ਹੈ, ਇਹ ਵੀ ਤਾਂ ਤੁਹਾਡੀ ਬਣਾਈ ਹੋਈ ਹੈ। ਤੁਸੀਂ ਆਪ ਹੀ ਛਾਇਆ ਤੋਂ ਭਾਵ ਅਵਿਦਿਆ ਰੂਪ ਹੋ, ਸਰਬ ਰੂਪ ਹੋਣ ਕਰਕੇ। ਅਵਿਦਿਆ ਵੀ ਆਪ ਹੀ ਪਾ ਦਿੰਦੇ ਜੀਵ ਦੇ ਅੰਦਰ। ਬਥੇਰਾ ਸਮਝਾਈਏ ਨਾ, ਇਹ ਨਹੀਂ ਸਮਝਦਾ ਮਹਾਰਾਜ। ਕਹਿੰਦੇ ਮੈਂ ਅਵਿਦਿਆ ਪਾਈ ਹੋਈ ਹੈ, ਤੁਸੀਂ ਕਿਵੇਂ ਸਮਝਾ ਲਓਗੇ ਇਹਨੂੰ, ਅਵਿਦਿਆ ਹੀ ਪਾਤੀ। ਇਹ ਹੁਣ ਦੋ ਚੀਜ਼ਾਂ ਆ ਗਈਆਂ, ਆਪੇ ਮਾਇਆ ਆਪੇ ਛਾਇਆ। ਆਪ ਹੀ ਤਾਂ ਪਰਮੇਸ਼ਰ ਮਾਇਆ ਰੂਪ ਹੈ ਅਤੇ ਆਪ ਹੀ ਅਵਿਦਿਆ ਰੂਪ ਹੈ। ਇਹ ਮਾਇਆ ਦਾ ਸਭ ਤੋਂ ਵੱਡਾ ਸੰਗਲ ਹੈ, ਅਵਿਦਿਆ ਪਾ ਦੇਣਾ ਸਾਰਿਆਂ 'ਤੇ। ਜੋ ਵੀ ਕਲਪਿਤ ਪਦਾਰਥ ਹੁੰਦਾ ਉਹ ਆਪਣੇ ਅਧਿਸ਼ਠਾਨ ਤੋਂ ਭਿੰਨ ਨਹੀਂ ਹੁੰਦਾ, ਇਸ ਲਈ ਵਾਹਿਗੁਰੂ ਦੀ ਮਾਇਆ ਪਰਮਾਤਮਾ ਦਾ ਰੂਪ ਆਪ ਹੀ ਛਾਇਆ ਰੂਪ ਹੈ। ਉਹ ਵਾਹਿਗੁਰੂ ਆਪ ਹੀ ਮਾਇਆ ਰੂਪ ਹੈ, ਆਪ ਹੀ ਛਾਇਆ ਰੂਪ ਹੈ। ਅਧਿਸ਼ਠਾਨ ਹੁੰਦਾ ਆਸਰਾ। ਮਾਇਆ ਜੜ ਰੂਪ ਹੈ। ਮਾਇਆ ਤੋਂ ਭਾਵ ਸਰੀਰ ਦੇਖ ਲਓ, ਜੇ ਜੋਤ ਨਿਕਲ ਗਈ ਤਾਂ ਕੁਛ ਵੀ ਨਹੀਂ ਹੈ। ਦਰਖਤ ਵਿੱਚੋਂ ਜੋਤ ਕੱਢ ਲਏ ਤਾਂ ਸੁੱਕ ਜਾਂਦਾ। ਉਹਦੀ ਜੋਤ ਹੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੀ ਹੈ। ਅਤੇ ਮਹਾਰਾਜ ਕਹਿੰਦੇ ਜੋਤ ਹੀ ਸਾਰਿਆਂ ਵਿੱਚ ਵਿਆਪਕ ਹੈ, ਅਤੇ ਜਿਹੜੀ ਮਾਇਆ ਤੁਰੀ ਫਿਰਦੀ ਹੈ, ਇਹ ਮਾਇਆ ਦੇ ਅੰਦਰ ਵੀ ਤੇਰੀ ਜੋਤ ਹੈ ਫਿਰ, ਅਤੇ ਉਹ ਤੇਰੀ ਜੋਤ ਕਰਕੇ ਉਹ ਵੀ ਤੁਰੀ ਫਿਰਦੀ ਹੈ। ਹਰੇਕ ਚੀਜ਼ ਤੇਰੀ ਜੋਤ ਨਾਲ ਹੀ ਚੱਲ ਰਹੀ ਹੈ, ਤੇਰੇ ਆਸ ਰਹੀ ਹੈ। ਤੂੰ ਆਪੇ ਆਪ ਹੀ ਮਾਇਆ ਵਿੱਚ ਛਾਇਆ ਰੂਪ ਹੈ, ਪ੍ਰਤੀਬਿੰਬ ਰੂਪ, ਈਸ਼ਵਰ ਰੂਪ ਹੋ ਰਿਹਾ। ਈਸ਼ਵਰ ਰੂਪ ਹੋ ਕੇ ਤੈਂ ਆਪਣੇ ਫਿਰ ਮੋਹ ਜਿਹੜਾ ਪਾਇਆ, ਆਪਣੇ ਵਿੱਚੋਂ ਸਾਰੇ ਜਗਤ ਨੂੰ ਪੈਦਾ ਕਰ ਦਿੱਤਾ। ਆਪੇ ਗੁਣਦਾਤਾ ਗੁਣ ਗਾਵੈ, ਆਪੇ ਆਖ ਸੁਣਾ ਬਣਿਆ। ਤੁਸੀਂ ਆਪ ਹੀ ਗੁਰੂ ਰੂਪ ਹੋ ਕੇ ਸ਼ੁਭ ਗੁਣਾਂ ਦਾ ਦਾਤੇ ਬਣੇ ਬੈਠੇ ਹੋ, ਉਹ ਵੀ ਤੁਸੀਂ ਆਪ ਹੀ ਹੋ। ਗੁਰੂ ਰੂਪ ਹੋ ਕੇ ਸ਼ੁਭ ਗੁਣਾਂ ਦਾ ਦਾਤਾ, ਆਪ ਹੀ ਸਿੱਖ ਰੂਪ ਹੋ ਕੇ ਸ਼ੁਭ ਗੁਣਾਂ ਨੂੰ ਗਾਉਂਦਾ, ਆਪ ਹੀ ਆਖ ਕੇ ਅੱਗੇ ਹੋਰਨਾਂ ਨੂੰ ਸੁਣਾਉਂਦਾ, ਕਿਉਂਕਿ ਬੈਠਾ ਤਾਂ ਸਾਰਿਆਂ 'ਚ ਆਪ ਹੀ ਹੈ। ਇਹ ਬਹੁਤ ਉੱਚੀ ਅਵਸਥਾ ਦਾ ਬਚਨ ਕਰ ਰਹੇ ਮਹਾਰਾਜ। ਜਦੋਂ ਭਗਤ ਨਾਮਦੇਵ ਜੀ ਨੂੰ ਸਾਰੇ ਜੋਤ ਹੀ ਦੇਖ ਗਈ ਸੀ, ਜਦੋਂ ਸਾਰਿਆਂ ਵਿੱਚ ਜੋਤ ਦਿਖੀ, ਇਹ ਤਾਂ ਕਈਆਂ ਨੂੰ ਕੌਤਕ ਸਤਿਗੁਰੂ ਕਰ ਦਿੰਦੇ ਨੇ। ਸੋ ਜਿਵੇਂ ਇੱਥੋਂ ਹੀ ਕੋਈ ਪ੍ਰੇਮੀ ਕਾਫ਼ੀ ਉੱਚੀ ਅਵਸਥਾ ਸੀ, ਕਹਿੰਦਾ ਉਹ ਸਾਰਿਆਂ 'ਚ ਹੀ ਦਿਖੀ ਜਾਂਦੀ, ਮੈਂ ਤਾਂ ਕਿਉਂ ਦਿਖਦੀ ਆ, ਪਹਿਲਾਂ ਆਪਣੇ 'ਚ ਦਿਖਦੀ ਫਿਰ ਸਾਰਿਆਂ 'ਚ ਦਿਖਦੀ, ਜੇ ਹੈ ਤਾਂ ਦਿਖਦੀ ਆ, ਜੇ ਨਾ ਹੁੰਦੀ ਤਾਂ ਕਿਵੇਂ ਦਿਖਦੀ। ਕਹਿੰਦਾ ਹੁਣ ਕੀ ਕਰਾਂ, ਉਹ ਟੈਕਸੀ ਚਲਾਉਂਦਾ ਸੀ, ਕਹਿੰਦਾ ਹੁਣ ਪੈਸੇ ਕੀ ਤੋਂ ਮੰਗਾਂ, ਜਾਂ ਜੋਤ ਤਾਂ ਸਾਰਿਆਂ 'ਚ। ਮੈਂ ਕਿਹਾ ਉਹ ਤਾਂ ਕਿਰਿਆ ਚਲਾਉਣੀ ਪੈਂਦੀ ਆ ਆਪਣੇ ਖਰਚੇ ਪਾਣੀ ਦੀ। ਸਾਰਿਆਂ ਅੰਦਰ ਜੋਤ ਦੇਖਣ ਦਾ ਮਤਲਬ ਹੁੰਦਾ ਕਿਸੇ ਨੂੰ ਪਰੇਸ਼ਾਨ ਨਾ ਕਰੋ, ਦੁੱਖ ਨਾ ਦਿਓ, ਤੰਗ ਨਾ ਕਰੋ, ਹਮੇਸ਼ਾ ਸਾਰਿਆਂ ਨਾਲ ਮਿਲਾਪ ਰੱਖੋ, ਮਿੱਠਾ ਬੋਲੋ, ਨਿਮ ਚੱਲੋ, ਭਲਾ ਕਰੋ, ਗਰੀਬਾਂ ਦਾ ਭਰਾ ਪਰਉਪਕਾਰ। ਜੋਤ ਦੇਖਣ ਦਾ ਮਤਲਬ ਇਹੀ ਹੁੰਦਾ, ਸਾਰਿਆਂ ਵਿੱਚ ਜੋਤ ਜੇ ਪ੍ਰਤੱਖ ਨਜ਼ਰ ਆਈ ਹੈ ਤੇ ਸਾਰਿਆਂ ਵਿੱਚ ਬੈਠਾ ਹੀ ਆਪ ਹੈ। ਆਪੇ ਕਰੇ ਕਰਾਏ, ਆਪੇ ਆਪੇ ਥਾਪੋ ਥਾਪੇ ਆਪੇ। ਤੁਸੀਂ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲੇ ਹੋ, ਆਪ ਹੀ ਜੀਵਾਂ ਤੋਂ ਕਰਮ ਕਰਾਉਣ ਵਾਲੇ ਹੋ, ਆਪ ਹੀ ਫਲ ਦੇਣ ਵਾਲੇ ਹੋ, ਆਪ ਹੀ ਜੀਵਾਂ ਨੂੰ ਥਾਪ ਹੁੰਦਾ ਉਤਪਤ ਕਰਕੇ ਪੈਦਾ ਕਰਕੇ, ਆਪ ਹੀ ਉਹ ਥਾਪੇ ਹੁੰਦਾ ਉਹਨਾਂ ਨੂੰ ਸਮਾਪਤ ਕਰਨ ਵਾਲੇ ਹੋ। ਬੰਦੇ ਦੇ ਹੱਥ ਕੀ ਹੈ, ਇਸ ਕਾ ਹੱਥ ਹੋਏ ਤਾਂ ਸਭ ਕੁਛ ਲੇ, ਅਣਜਾਣਤ ਵਿਖਿਆ ਮੈਂ ਰਚੈ। ਜੇ ਜਾਣਤ ਆਪਣੇ ਆਪ ਬਚੈ, ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨਮੈ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਤੁਝ ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੈ ਲਾਵਣਿਆ। ਮਹਾਰਾਜ ਜੀ ਤੁਹਾਡੇ ਤੋਂ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ ਹੈ। ਇਸ ਗੱਲ ਨੂੰ ਸਮਝਦਿਆਂ ਹੀ ਕਈ ਸਾਲ ਲੰਘ ਜਾਂਦੇ। ਇੰਨੀ ਕੁ ਪੰਗਤੀ ਨੂੰ ਤੂੰ ਆਪ ਹੀ ਜੀਵਾਂ ਨੂੰ ਕੰਮਾਂ ਵਿੱਚ ਲਗਾਉਣ ਵਾਲਾ ਹੈ। ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਿਲਾਏ। ਆਪ ਹੀ ਜੀਵਾਂ ਨੂੰ ਮਾਰਦਾ ਹੈ, ਆਪ ਹੀ ਜਿਉਂਦਾ ਕਰ ਦਿੰਦਾ ਹੈ, ਅਥਵਾ ਆਪ ਹੀ ਸਤਸੰਗਤ ਵਿੱਚ ਗੁਰਾਂ ਦੇ ਮੇਲ ਚ ਮਿਲਾ ਕੇ ਫਿਰ ਆਪ ਹੀ ਜੀਵਾਂ ਨੂੰ ਹਉਮੈ ਭਾਅ ਤੋਂ ਮਾਰ ਕੇ, ਜੀਵਤ ਭਾਵ ਤੋਂ ਮਾਰ ਕੇ ਆਪ ਹੀ ਉਹਨਾਂ ਨੂੰ ਸੰਗਤ ਵੱਲ ਜਿਉਂਦਾ ਕਰ ਲੈਂਦਾ, ਸੰਸਾਰ ਵੱਲੋਂ ਮਾਰ ਦਿੰਦਾ। ਸੰਸਾਰ ਵੱਲ ਜਿਹੜੇ ਜਿਉਂਦੇ ਨੇ, ਜਿਹੜੇ ਸਵਾਦਾਂ ਰਸਾਂ ਕਸਾਂ ਚ ਨੇ, ਉਧਰੋਂ ਉਹਨਾਂ ਨੂੰ ਹਟਾ ਕੇ ਇੱਧਰ ਲਾ ਲੈਂਦਾ, ਆਪੇ ਮੇਲ ਕੇ ਫਿਰ ਆਪਣੇ ਨਾਲ ਮਿਲਾਉਂਦਾ, ਗੁਰਾਂ ਨਾਲ ਮਿਲਾ ਕੇ ਸਤਸੰਗਤ ਵਿੱਚ ਬਿਠਾ ਕੇ ਉਪਦੇਸ਼ ਸੁਣਾ ਕੇ ਉਹਦੇ ਹਿਰਦੇ ਚ ਵਸਾ ਕੇ ਉਪਦੇਸ਼ ਸੇਧ ਬਖਸ਼ਿਸ਼ ਕਰ ਦਿੰਦਾ। ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ। ਜਿਹਨੇ ਸੇਵਾ ਕੀਤੀ ਆ ਉਹਨਾਂ ਨੇ ਰੋਜ਼ ਸੁਖ ਪਾਇਆ, ਆਤਮਕ ਆਨੰਦ। ਗੁਰਮੁਖ ਸਹਿਜ ਹੁੰਦਾ ਗਿਆਨ ਦੁਆਰਾ ਸਹਿਜ ਪਦ ਵਿੱਚ ਸਮਾ ਗਿਆ, ਕਾਹਲ ਨਹੀਂ ਪੈਂਦੀ, ਹੈ ਉੱਚੀ ਅਵਸਥਾ। ਹੁਣ ਕਥਨ ਕੀਤਿਆਂ ਅੱਖਰਾਂ ਵਿੱਚ ਕਥਨ ਨਹੀਂ ਹੁੰਦੀ, ਦਿਖਾ ਪਾ ਸਕਦੇ ਨਹੀਂ, ਇਹ ਤਾਂ ਆਪ ਹੀ ਬਣਾਉਣੀ ਪੈਂਦੀ ਹੈ। ਜਦੋਂ ਅਵਸਥਾ ਬਣ ਜਾਂਦੀ ਫੇਰ ਪਤਾ ਲੱਗਦਾ ਕੀ ਚੀਜ਼ ਹੈ। ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੈ ਕੋਈ। 126 ਅੰਗ ਦੀ ਪਹਿਲੀ ਪੰਕਤੀ ਹੈ ਇਹ। ਉੱਚੇ ਜੋ ਬ੍ਰਹਮ ਆਦਿਕ ਨੇ, ਆਪ ਉਹਨਾਂ ਤੋਂ ਵੀ ਉੱਚੇ ਹੋ। ਆਪੇ ਉੱਚਾ ਉੱਚੋ ਹੋਈ, ਫਿਰ ਕਹਿੰਦੇ ਜਿਹਨੂੰ ਆਪ ਦਿਖਾਉਂਦੇ ਹੋ ਨਾ ਤੁਸੀਂ ਸਰੂਪ ਆਪਣਾ, ਉਹੀ ਕੋਈ ਵੇਖ ਸਕਦਾ। ਇਹ ਵੀ ਸਤਿਗੁਰੂ ਗੁਰਮੁਖਾਂ ਨੂੰ ਨਾਮ ਜਪਣ ਵਾਲਿਆਂ ਨੂੰ ਦਿਖਾਈ ਜਾਂਦੇ ਰਹੇ ਨੇ, ਦੇਖ ਸਾਡਾ ਸਰੂਪ ਕਿੱਥੇ ਤੱਕ। ਨਾਨਕ ਨਾਮ ਵਸੈ ਘਟ ਅੰਤਰ, ਆਪੇ ਵੇਖ ਵਿਖਾਲਣਿਆ। ਮਹਾਰਾਜ ਕਥਨ ਕਰਦੇ ਜਿਹਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵਸਦਾ ਹੈ, ਉਹ ਆਪ ਹੀ ਵਾਹਿਗੁਰੂ ਨੂੰ ਵੇਖਦਾ ਅਤੇ ਹੋਰਨਾਂ ਨੂੰ ਵੀ ਦਿਖਾ ਦਿੰਦਾ। ਜਦੋਂ ਵਾਹਿਗੁਰੂ ਦੀ ਮਰਜ਼ੀ ਹੋਵੇ, ਵਾਹਿਗੁਰੂ ਆਪਣਾ ਸਰੂਪ ਦਿਖਾਉਣਾ ਹੋਵੇ, ਸੰਗਤ 'ਚ ਲਿਆ ਕੇ ਸਤਿਗੁਰਾਂ ਰਾਹੀਂ ਉਪਦੇਸ਼ ਦੇ ਕੇ ਦਿਖਾ ਦਿੰਦੇ ਨੇ ਸਾਰਾ ਕੁਛ। ਅਤੇ ਜਿਹਨੂੰ ਦਿਖ ਜਾਂਦਾ ਉਹ ਦੂਜਿਆਂ ਨੂੰ ਅੱਗੇ ਦਿਖਾਉਣ ਲਈ ਸਮਰੱਥ ਹੋ ਜਾਂਦਾ। ਆਤਮਕ ਗਿਆਨੀ ਬ੍ਰਹਮ ਗਿਆਨ ਵਿੱਚ ਜਿਹੜਾ ਪੂਰਨ ਹੋ ਜੇ, ਉਹ ਮਹਾਰਾਜ ਛੇਵੇਂ ਪਾਤਸ਼ਾਹ ਨੇ ਦੱਸਿਆ ਸੀ ਇਹ ਕਥਾ 'ਚ ਆਵੇਗਾ। ਮਹਾਰਾਜ ਕਹਿੰਦੇ ਜੇ ਉਹ ਕੀੜੀ ਦੇ ਸਿਰ 'ਤੇ ਵੀ ਹੱਥ ਰੱਖ ਦੇਵੇ ਨਾ, ਆਤਮਕ ਗਿਆਨੀ ਕੀੜੀ ਨੂੰ ਵੀ ਬ੍ਰਹਮ ਗਿਆਨ ਦੇ ਸਕਦਾ, ਕਿਉਂਕਿ ਕੀੜੀ ਵਿੱਚ ਵੀ ਉਹੀ ਜੋਤ ਹੁੰਦੀ ਹੈ, ਸੋਝੀ ਪਾ ਸਕਦਾ। ਇਸ ਤਰ੍ਹਾਂ ਪੁਰਾਣੀਆਂ ਸਾਖੀਆਂ 'ਚ ਕਈ ਵਾਰ ਆਪਾਂ ਸੁਣਦੇ ਹਾਂ ਕਿ ਭਗਤ ਕਬੀਰ ਜੀ ਨੇ ਜਿਵੇਂ ਬਲਦ ਦੇ ਸਿਰ 'ਤੇ ਹੱਥ ਰੱਖਿਆ ਉਹ ਬੋਲਣ ਹੀ ਲੱਗ ਪਿਆ। ਉਹ ਜੋਤ ਤਾਂ ਉਹੀ ਹੁੰਦੀ ਹੈ, ਬੋਲਣ ਲਾ ਤਾ ਉਹਨੂੰ, ਉਹਦੇ ਅੰਦਰੋਂ ਆਵਾਜ਼ ਆਈ। ਇਸ ਤਰ੍ਹਾਂ ਦੀ ਸਤਿਗੁਰੂ ਕਰ ਦਿੰਦੇ ਨੇ ਕਿਰਪਾ, ਆਪਾਂ ਨਹੀਂ ਪੁੱਛ ਸਕਦੇ। ਕਈ ਬੰਦੇ ਦੁਨੀਆਂ 'ਚ ਇੰਨੇ ਮਾਹਰ ਹੁੰਦੇ ਨੇ, ਸਾਇੰਸਦਾਨ ਕਹਿੰਦੇ ਦਰਖਤ ਵੀ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਪਰ ਆਪਾਂ ਨੂੰ ਨਹੀਂ ਪਤਾ ਲੱਗਦਾ, ਪੰਛੀ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਪਰ ਆਪਾਂ ਨੂੰ ਉਹਨਾਂ ਦੀ ਬੋਲੇ ਨਹੀਂ ਸਮਝ ਲੱਗਦੀ। ਜੰਗਲਾਂ ਵਿੱਚ ਰਹਿਣ ਵਾਲੇ ਕਈ ਬੰਦਿਆਂ ਦੀ 30-40 ਸਾਲ ਜੰਗਲਾਂ 'ਚ ਹੀ ਉਮਰ ਲੰਘ ਗਈ ਰਿਸਰਚ ਕਰਦਿਆਂ, ਉਹ ਜੰਗਲੀ ਜਾਨਵਰਾਂ ਦੀ ਹਰ ਗੱਲ ਨੂੰ ਫੜ ਲੈਂਦੇ ਨੇ, ਹੁਣ ਇਹ ਕੀ ਚਾਹੁੰਦਾ, ਕੀ ਬੋਲਦਾ, ਕੀ ਕਰਨਾ, ਉਹਦੀ ਬੋਲੀ ਨੂੰ ਸਮਝਣ ਲੱਗ ਜਾਂਦੇ ਨੇ। ਪਰ ਪਰਮਾਤਮਾ ਸਾਰਿਆਂ ਨੂੰ ਜਾਣਦਾ ਕੀ ਬੋਲਦਾ, ਉਹ ਇਹ ਜੇ ਅੱਖ ਹੈ ਸੋ ਤੂੰ ਹੈ ਜਾਣ ਹੈ, ਤਿੰਨਾਂ ਪੇ ਤੇਰੀ ਸਾਰ। ਮਹਾਰਾਜ ਜਾਣਦੇ ਨੇ ਕੀ ਬੋਲਦਾ ਕੀ ਕਹਿੰਦਾ। ਤਾਂਹੀਓ ਕਹਿੰਦੇ ਨੇ ਹਾਥੀ ਕੀ ਚਿੰਘਾੜ ਸੇ ਚੀਟੀ ਕੀ ਪੁਕਾਰ ਪਹਿਲੇ ਸੁਨੀਅਤ ਹੈ। ਕੀੜੀ ਦੀ ਪਹਿਲਾਂ ਸੁਣਦਾ, ਹਾਥੀ ਦੀ ਬਾਅਦ 'ਚ, ਸੁਣਦਾ ਸਾਰਿਆਂ ਦੀ ਹੋਈ ਹੈ। ਬੇਨਤੀ ਜੇ ਆਪ ਕਰੇ ਉਹਨੂੰ ਪਿਆਰ ਕਰਕੇ, ਵਾਹਿਗੁਰੂ ਨੂੰ ਵੱਡਾ ਜਾਣ ਕੇ, ਆਪਣਾ ਪਰਮਾਤਮਾ ਜਾਣ ਕੇ ਬੇਨਤੀ ਆਪ ਕਰੇ ਸਤਿਗੁਰੂ, ਫਿਰ ਸਾਰਿਆਂ ਦੀ ਸੁਣ ਲੈਂਦੇ ਨੇ। ਇਸ ਤਰ੍ਹਾਂ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ ਆਪਾਂ ਨੂੰ।